इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दिती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
हरमन रेडियो सुन रहे थे, हरमन विजुअल रेडियो वेख रहे दर्शकों ते श्रोतियां दा स्वागत करदे आं। इस वेले हरमन रेडियो ते असी हाजिर हां द माइग्रेशन शो लैके हमेशा दी तरह। सो हर वीरवार 7 बजे तो 8 बजे तक तुसी इस प्रोग्राम दे जरिए जुड़दे हो माइग्रेशन एक्सपर्ट दे नाल और माइग्रेशन नाल संबंधित अपने सवाल सांझे करदे हो। तुहाडा सारयां दा इस शो दे विच असी स्वागत करदे आं। सो द माइग्रेशन शो दे विच पहुंचण दे लई बहुत बहुत स्वागत और सारे दोस्तां नूं जिहड़े इस वेले साडे नाल फेसबुक दे जरिए या ऑनलाइन स्ट्रीमिंग दे जरिए जुड़े हुए ने, तुहानूं सारयां नूं बहुत प्यार भरी सति श्री अकाल, गुड इवनिंग, आदाब, नमस्कार ते वाहिगुरु जी का खालसा, वाहिगुरु जी की फतेह। जी दोस्तो, अज दे प्रोग्राम च हमेशा वांग तुहाडे सवाल शामिल करांगे। इस वेले साडे नाल साडे माइग्रेशन एक्सपर्ट लक्ष्य माइग्रेशन तो रोहित मोहन जी भी हाजिर हो चुके ने। उन्हां नूं भी जी आयां नूं कहिंदे आ, बहुत बहुत स्वागत करदे आ रोहित जी, सति श्री अकाल। अपने सवाल सानू भेजने ने टेलीग्राम दे जरिए या ईमेल दे जरिए, यानी कि जेकर ओ ए प्रोग्राम साडी रेडियो एप दे उत्ते सुन रहे ने ऑनलाइन स्ट्रीमिंग ते, उस एप दे विच साडे नाल कॉन्टेक्ट करन दे लिंक्स दिते गए ने दोस्तो। उन्हां लिंक्स दे विच जाके तुसी उत्थे अपना मैसेज टाइप कर सकदे हो, टेलीग्राम लिंक नूं दबाओगे उत्थे अपना मैसेज टाइप करके सानू सेंड कर सकदे हो। इसे तरह request@harmanradio.com साडा ईमेल पता है, ओह भी पता उत्ते दिता गया, उत्थे क्लिक करोगे तां साडा जिहड़ा ओ लिंक है उत्थे टाइप कीता होया मैसेज साडे तक पहुंच जाएगा। ते इसे तरह जिहड़ी वीडियो तुसी वेख रहे हो साडे फेसबुक पेज दे राही, उस वीडियो दे कमेंट सैक्शन दे विच वी तुसी अपना सवाल सानू भेज सकदे हो और ओ सवाल असी चलदे प्रोग्राम दौरान करांगे सांझा। ते इस तो अलावा तुसी साडे नाल जुड़ सकदे हो साडे फोन नंबर दे जरिए। फोन नंबर है 02-8599-2811। इस नंबर दे उत्ते कॉल करके भी प्रोग्राम दे दौरान तुसी साडे माइग्रेशन एक्सपर्ट दे नाल अपना सवाल सांझा कर सकदे हो। ते लो जी, इस जरिए माध्यम जिन्हां दे राही तुसी जुड़ना है साडे प्रोग्राम दे विच, पर हुण असी सवालां दा जिहड़ा सिलसिला है ओ शुरू करदे आं। हमेशा वांग सब तो पहला तां रोहित जी जानना चाहवांगे की रहे इना दिनां दे अपडेट्स, क्योंकि लॉकडाउन दा आखिरकार अंत तां नहीं पर फिर भी काफी हद तक लॉकडाउन जिहड़ा आ ओ विक्टोरिया दे विचों खत्म हो चुके हैं। न्यू साउथ वेल्स दे विच अजे भी जारी है, पर बहुत सारे जिहड़े सूबे आ साउथ आस्ट्रेलिया दे विच भी चुकिया गया लॉकडाउन और थोड़े जे आसार जिहड़े है ओ पॉजिटिव नजर आ रहे हैं। सो की रहे है इना दिनां दे अपडेट्स?
ਹਾਂਜੀ, ਜਿਹੜੀ ਤਾਂ ਤੁਸੀਂ ਗੱਲ ਕੀਤੀ ਪਹਿਲੀ ਤਾਂ ਇਹ ਕਿ ਲੌਕਡਾਊਨ ਕਾਰਨ ਕੀ ਹੋਇਆ ਕਿ ਜਦੋਂ ਆਪਾਂ ਜੁਲਾਈ ਦੇ ਫਸਟ ਵਿੱਚ ਦੇਖਿਆ ਸੀ ਕਿ ਪੁਰਾਣੇ ਜਿਨ੍ਹਾਂ ਦੀ ਫਾਈਲਾਂ ਜਿਹੜੀਆਂ ਉਹ ਪੈਂਡਿੰਗ ਪਈਆਂ ਹੋਈਆਂ ਕਾਫੀ ਟਾਈਮ ਤੋਂ, ਉਹ ਲੱਗਾ ਸੀ ਕਿ ਡਿਪਾਰਟਮੈਂਟ ਖੋਲਣੀਆਂ ਸ਼ੁਰੂ ਕਰ ਰਿਹਾ ਜੁਲਾਈ ਸ਼ੁਰੂ ਹੁੰਦੇ, ਬਟ ਇਕਦਮ ਹੀ ਨਾਲ ਹੀ ਲੌਕਡਾਊਨ ਹੋ ਗਿਆ। ਮੈਲਬਰਨ ਚ ਵੀ ਸਿਡਨੀ ਚ ਚੱਲ ਰਿਹਾ ਸੀ, ਹਰ ਪਾਸੇ ਥੋੜੀ ਫਿਰ ਨੈਗੇਟਿਵਿਟੀ ਹੋਈ ਹੈ। ਫਿਰ ਡਿਪਾਰਟਮੈਂਟ ਨੇ ਕੀ ਕੀਤਾ, ਹੁਣ ਲੱਗ ਰਿਹਾ ਹੈ ਕਿ ਫਾਈਲਾਂ ਦੀ ਪ੍ਰੋਸੈਸਿੰਗ ਫੇਸ ਸਲੋ ਹੋ ਗਈ, ਕਿਉਂਕਿ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਪਰ ਬੰਦ ਕਰਤੀਆਂ। ਬਟ ਹੁਣ ਇਹ ਹੈ ਕਿ ਮੈਲਬਰਨ ਦੇ ਵਿੱਚ ਜਿੱਦਾਂ 5ਵਾਂ ਲੌਕਡਾਊਨ ਹੋ ਕੇ ਹੁਣ ਹਟਿਆ ਆ, 6ਵੇਂ ਦਾ ਨਹੀਂ ਹੋਣਾ ਚਾਹੀਦਾ, ਬਟ ਉਹੀ ਹੈ ਕਿ ਡਰ ਹਾਲੇ ਵੀ ਲੱਗਾ ਹੋਇਆ ਕਿ ਜਿੱਦਾਂ ਕੁਛ ਕੇਸਿਸ ਕਹਿ ਰਿਹਾ ਕਿ ਦੁਬਾਰਾ ਤੋਂ ਕਮਿਊਨਿਟੀ ਦੇ ਵਿੱਚ ਹੋ ਸਕਦੇ ਨੇ। ਸੋ ਫਿੰਗਰਸ ਕ੍ਰੋਸ ਦੁਬਾਰਾ ਤੋਂ ਨਹੀਂ ਹੋਣਾ ਚਾਹੀਦਾ, ਬਟ ਸਿਚੁਏਸ਼ਨ ਜਿਹੜੀ ਆ ਉਹ ਹੋਪ ਕਰਦੇ ਹਾਂ ਕਿ ਅੱਗੇ ਬਿਹਤਰ ਹੀ ਬਣੂਗੀ, ਕਿ ਫਰਦਰ ਲੌਕਡਾਊਨ ਨਾ ਹੋ ਤੇ ਹੌਲੀ ਹੌਲੀ ਚੀਜ਼ਾਂ, ਕਿਉਂਕਿ ਵੈਕਸੀਨੇਸ਼ਨ ਡਰਾਈਵ ਜ਼ਿਆਦਾ ਫਾਸਟ ਚੱਲ ਰਹੀ ਹੈ ਤੇ ਹੌਲੀ ਹੌਲੀ ਸਭ ਕੁਛ ਓਪਨ ਹੋਣਾ ਸ਼ੁਰੂ ਹੋ ਗਏ। ਤੇ ਇਹਦੇ ਵਿੱਚ ਮੇਨ ਅਪਡੇਟ ਇੱਕ ਅੱਜ ਦੀ ਮਾਈਗ੍ਰੇਸ਼ਨ ਦੀ ਸਿਰਫ ਇਹੀ ਹੈ ਕਿ ਜਿਹੜੀ ਆਪਾਂ ਕਾਫੀ ਸਮੇਂ ਤੋਂ ਇੰਤਜ਼ਾਰ ਕਰਦੇ ਪਏ ਕਿ ਗਵਰਨਮੈਂਟ ਦਾ ਕੀ ਪਲਾਨ ਆ ਬਾਰਡਰ ਜਿਹੜੇ ਆ ਓਪਨ ਕਰਨ ਨੂੰ ਲੈ ਕੇ, ਕਿਉਂਕਿ ਪਿਛਲੇ ਸਾਲ ਤੋਂ ਅਪਰੋਕਸੀਮੇਟਲੀ 1.5 ਸਾਲ ਹੋ ਲੱਗਾ ਜਦੋਂ ਇਹਨਾਂ ਨੇ ਬਾਰਡਰ ਜਿਹੜੇ ਬੰਦ ਕੀਤੇ ਹੋਏ ਆ, ਔਰ ਗੋਇੰਗ ਫਰਦਰ ਵੀ ਕੋਈ ਐਡੀ ਕਲੀਅਰ ਪਿਕਚਰ ਜਿਹੜੀ ਆ ਉਹ ਗਵਰਨਮੈਂਟ ਨਹੀਂ ਦੇ ਰਹੀ ਸੀ ਕਿ ਕਦੋਂ ਤੱਕ ਖੋਲੂਗੇ, ਕਿਉਂਕਿ ਉਹ ਹਲੇ ਵੀ ਇਫਸ ਐਂਡ ਬਟਸ ਚੱਲੀ ਜਾਂਦਾ ਕਿ ਹਲੇ ਸਾਨੂੰ ਨਹੀਂ ਪਤਾ। ਤੇ ਇੱਕ ਉਹਨਾਂ ਨੇ ਬਲੈਂਕਟ ਸਟੇਟਮੈਂਟ ਦਿੱਤੀ ਕਿ ਮੋਸਟ ਲਾਈਕਲੀ ਜੀ ਅਗਲੇ ਸਾਲ ਦੇ ਮਿਡ ਜੂਨ ਜੁਲਾਈ ਤੋਂ ਬਾਅਦ ਹੋ ਸਕਦਾ ਆ। ਬਟ ਗਵਰਨਮੈਂਟ ਨੂੰ ਪ੍ਰੈਸ਼ਰ ਕਰ ਰਹੀ ਕਿ ਕੋਈ ਕਲੀਅਰ ਕੱਟ ਗਾਈਡਲਾਈਨਸ ਦਿਓ, ਕਿਉਂਕਿ ਬਿਜ਼ਨਸਿਸ ਬਹੁਤ ਸਫਰ ਕਰ ਰਹੇ ਆ, ਯੂਨੀ ਸਫਰ ਕਰ ਰਹੀ ਆ, ਤੇ ਇਸ ਵੀਕਐਂਡ ਤੇ ਮੋਸਟ ਲਾਈਕਲੀ ਕੱਲ ਫਰਾਈਡੇ ਜਾਂ ਵੀਕਐਂਡ ਦੇ ਉੱਤੇ ਗਵਰਨਮੈਂਟ ਇੱਕ ਆਪਣਾ ਪਲਾਨ ਦਊਗੀ ਪਬਲਿਕ ਨੂੰ ਕਿ ਆਪਣਾ ਜਿਹੜੇ ਇਹਨਾਂ ਨੇ ਫੇਜ਼ ਦੀ ਗੱਲ ਕੀਤੇ ਕਰਦੇ ਪਏ ਸੀ, ਫੇਜ਼ ਵਨ ਫੇਜ਼ ਟੂ ਫੇਜ਼ ਥ੍ਰੀ ਕਿੱਦਾਂ ਕਿੱਦਾਂ ਓਪਨ ਹੋ ਗਈਆਂ ਚੀਜ਼ਾਂ, ਕਿ ਬਾਰਡਰ ਜਿਹੜੇ ਆ ਕਦੋਂ ਤੱਕ ਓਪਨ ਕਰਾਂਗੇ, ਕਿੰਨੀ ਵੈਕਸੀਨੇਸ਼ਨ ਸੀ, ਪਹਿਲਾਂ ਮਨਾ ਕਰ ਰਹੇ ਸੀ ਕਿ ਸਾਨੂੰ ਨਹੀਂ ਪਤਾ ਪਰਸੈਂਟੇਜ, ਹੁਣ ਕਲੀਅਰ ਕੱਟ ਪਲਾਨ ਜਿਹੜਾ ਉਹ ਮੋਸਟ ਲਾਈਕਲੀ ਵੀਕਐਂਡ ਤੱਕ ਆਜੂਗਾ ਕਿ ਫਾਰ ਐਗਜ਼ਾਮਪਲ ਕਿ 60% ਫੁੱਲੀ ਵੈਕਸੀਨੇਸ਼ਨ ਜਾਂ 70% ਫੁੱਲੀ ਵੈਕਸੀਨੇਸ਼ਨ ਜਦੋਂ ਹੋ ਜੂਗੀ ਜਾਂ 80% ਹੋ ਜੂਗੀ, ਉਦੋਂ ਉਸ ਸਟੇਜ ਤੇ ਜਾ ਕੇ ਗਵਰਨਮੈਂਟ ਜੋ ਆ ਉਹਨਾਂ ਦਾ ਕੀ ਰਵੱਈਆ ਹੋਊਗਾ, ਕਿਹੜੀ ਕਿਹੜੀਆਂ ਜਿਹੜੀਆਂ ਉਹ ਰਿਲੈਕਸੇਸ਼ਨ, ਚਾਹੇ ਉਹ ਇੱਥੇ ਲਾਕਡਾਊਨ ਨੂੰ ਲੈ ਕੇ ਹੋਣ ਜਾਂ ਇੰਟਰਨਲ ਟਰੈਵਲਸ ਲੈ ਕੇ ਹੋਣ ਜਾਂ ਫਿਰ ਇੰਟਰਨੈਸ਼ਨਲ ਬਾਰਡਰ ਜਿਹੜੇ ਆ ਉਹ ਓਪਨ ਹੋਣ ਦੇ ਲਈ ਹੋਣ, ਉਹਨਾਂ ਦਾ ਕੀ ਜਿਹੜਾ ਐਗਜੈਕਟ ਬਲੈਕ ਐਂਡ ਵਾਈਟ ਦੇ ਵਿੱਚ ਮੋਸਟ ਲਾਈਕਲੀ ਇਸ ਵੀਕਐਂਡ ਚ ਆਜੂਗਾ, ਤੇ ਉਹਨਾਂ ਸਾਰੀ ਪਿਕਚਰ ਕਲੀਅਰ ਹੋ ਜਾਊਗੀ ਕਿ ਸਾਰੇ ਜਿੰਨੇ ਵੀ ਟੈਂਪਰੇਰੀ ਰੈਜੀਡੈਂਟ ਜਿਹੜੇ ਹੈਗੇ ਇੰਡੀਆ ਚ ਸਟੱਕ ਹੋਏ ਦੇ ਆ ਤੇ ਜਿਹੜੇ ਇੱਥੇ ਟਰੈਵਲ ਨਹੀਂ ਕਰ ਪਾ ਰਹੇ, ਉਹਨਾਂ ਨੂੰ ਆਪਣਾ ਫਿਊਚਰ ਜਿਹੜਾ ਆ ਉਹ ਕਲੀਅਰ ਹੋਊਗਾ ਕਿ ਨਵੰਬਰ, ਦਸੰਬਰ, ਜਨਵਰੀ, ਫੈਬਰੀ, ਮਾਰਚ ਕਦੋਂ ਤੱਕ ਉਹ ਇੱਥੇ ਟਰੈਵਲ ਕਰ ਸਕਦੇ ਆ, ਕਿਉਂਕਿ ਇੱਕ ਆਹ ਚੀਜ਼ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਆ। ਰੀਜ਼ਨ ਕਿ ਇੱਕ ਤਾਂ ਸਭ ਤੋਂ ਜ਼ਿਆਦਾ ਜਿਹੜੇ ਸਫ਼ਰ ਕਰਦੇ ਪਏ ਆ, ਸਫ਼ਰਾਂ ਚਲੋ ਸਾਰੇ ਹੀ ਕਰਦੇ ਪਏ ਜਿੰਨੇ ਵੀ ਟੈਂਪਰੇਰੀ ਰੈਜੀਡੈਂਟ ਉੱਥੇ ਫਸ ਗਏ ਆ, ਮੇਨ ਜਿਹੜੀ ਫੈਮਿਲੀ ਰੀਯੂਨਾਈਟ ਨਹੀਂ ਹੁੰਦੀਆਂ ਪਈਆਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਆਉਂਦੇ ਆ ਪੇਰੈਂਟਸ, ਕਿਉਂਕਿ ਪੇਰੈਂਟਸ ਨੂੰ ਪੇਰੈਂਟਸ ਮੋਸਟਲੀ ਜਿਹੜੇ ਹੈਗੇ ਉਹ ਟੂਰਿਸਟ ਵੀਜ਼ਾ ਤੇ ਇੱਥੇ ਆਉਂਦੇ ਆ ਜਾਂ ਵਾਪਸ ਚਲ ਜਾਂਦੇ ਆ, ਤੇ ਹੁਣ ਨਾ ਆਸਟ੍ਰੇਲੀਅਨ ਰੈਜੀਡੈਂਟ ਉੱਥੇ ਟਰੈਵਲ ਕਰ ਪਾਉਂਦੇ ਅਨਲੈਸ ਕਿ ਕੋਈ ਜਿੱਦਾਂ ਡਿਪਾਰਟਮੈਂਟ ਨੇ ਨਾ ਟਰੈਵਲ ਐਗਜ਼ੈਂਪਸ਼ਨ ਦੇ ਰਹੇ ਨੇ, ਕਿ ਅਨਲੈਸ ਉਹਨਾਂ ਨੇ ਗਾਈਡਲਾਈਨ ਦਿੱਤੀਆਂ ਹੋਈਆਂ ਕਿ ਅਨਲੈਸ ਕਿਤੇ ਬਹੁਤ ਅਰਜੈਂਸੀ ਨਾ ਹੋਵੇ ਨਾ ਹੀ ਤੁਸੀਂ ਇੱਥੋਂ ਟਰੈਵਲ ਕਰ ਸਕਦੇ ਹੋ ਉੱਥੇ, ਤੇ ਨਾ ਹੀ ਪੇਰੈਂਟਸ ਤੁਹਾਡੇ ਇੱਥੇ ਆ ਸਕਦੇ ਆ। ਸੋ ਗੈਪ ਜਿਹੜਾ ਆ ਉਹ ਐਡਾ ਲੰਬਾ ਹੋ ਚੁੱਕਾ ਆ, 1.5 ਸਾਲ ਹੋ ਚੁੱਕਾ ਕਿ ਆਪਣੇ ਜਿਹੜੇ ਫੈਮਿਲੀ ਮੈਂਬਰਸ ਆ ਜਾਂ ਪੇਰੈਂਟਸ ਆ ਜਾਂ ਪੇਰੈਂਟਸ ਜਿਹੜੇ ਫਸਟਕ ਆਪਣੇ ਇੱਥੇ ਜਿਹੜੇ ਬੱਚੇ ਰਹਿੰਦੇ ਉਹਨੂੰ ਨਹੀਂ ਮਿਲ ਪਾ ਰਹੇ। ਸੋ ਇੱਕ ਹਿਊਮੈਨਿਟੀ ਪਾਸਿਓਂ ਇਹ ਇੱਕ ਚੀਜ਼ ਜਿਹੜੀ ਆ ਉਹ ਚੰਗੀ ਨਹੀਂ ਹੈਗੀ ਆ, ਕਿ ਐਟਲੀਸਟ ਇੰਨੀ ਕੁ ਫਰੀਡਮ ਤਾਂ ਹੋਣੀ ਚਾਹੀਦੀ ਹੈ ਕਿ ਆਪਣੇ ਫੈਮਿਲੀ ਮੈਂਬਰਸ ਨੂੰ ਮਿਲ ਸਕਣ, ਕਿ ਅਗਰ ਨਹੀਂ ਹੋ ਸਕਦੇ ਤਾਂ ਐਟਲੀਸਟ ਇੱਕ ਪਲਾਨ ਹੋਵੇ ਕਿ ਕਦੋਂ ਤੱਕ ਆਪਾਂ ਜਿਹੜਾ ਆ ਕਿ ਆਪਣੀ ਫੈਮਿਲੀ ਜਿਹੜੀ ਰੀਯੂਨਾਈਟ ਹੋ ਸਕਦੀਆਂ ਆ, ਐਟਲੀਸਟ ਮਿਲ ਸਕਦੇ ਆ। ਗਵਰਨਮੈਂਟ ਬਹੁਤ ਸੇਫ ਪਲੇ ਕਰੀ ਜਾਂਦੀ ਪਈ ਸੀ ਹਾਲੇ ਤੱਕ, ਬਟ ਹੁਣ ਪ੍ਰੈਸ਼ਰ ਜਿਹੜਾ ਉਹ ਜ਼ਿਆਦਾ ਵੱਧ ਰਿਹਾ ਆ ਕਿ ਸੋ ਹੋਪਫੁਲੀ ਵੀਕਐਂਡ ਤੇ ਕਲੈਰਿਟੀ ਆਜੂਗੀ, ਤੇ ਆਈ ਵੀ ਹੋਪ ਕਰਦੇ ਆ ਕਿ ਵੈਕਸੀਨੇਸ਼ਨ ਡਰਾਈਵ ਤੇਜ਼ ਚੱਲੇ ਤੇ ਜਲਦੀ ਤੋਂ ਜਲਦੀ ਜਿੰਨੀ ਵੀ ਅਨਸਰਟੇਨਟੀਜ਼ ਇੱਥੇ ਬੈਠੇ ਲੋਕਾਂ ਨੂੰ ਹੈਗੀਆਂ, ਆਪਣੇ ਪੇਰੈਂਟਸ ਨੂੰ ਲੈ ਕੇ ਜਿਨ੍ਹਾਂ ਨੂੰ ਚਿੰਤਾਵਾਂ ਹੈਗੀਆਂ ਆ ਜਾਂ ਪੇਰੈਂਟਸ ਜਿਹੜੇ ਬੈਠੇ ਹੋਏ ਆ ਇੰਡੀਆ ਦੇ ਵਿੱਚ, ਉਹ ਉਹਨਾਂ ਨੂੰ ਆਪਣਾ ਫਿਊਚਰ ਨਹੀਂ ਦੇਖ ਰਿਹਾ ਕਿ ਆਪਣੇ ਬੱਚਿਆਂ ਨੂੰ ਕਦੋਂ ਮਿਲ ਸਕਦਾ, ਉਹਨਾਂ ਨੂੰ ਕਲੈਰਿਟੀ ਜਿਹੜੀ ਆ ਹੋਪਫੁਲੀ ਵੀਕਐਂਡ ਤੱਕ ਹੋ ਜਾਊਗੀ।
ਜੀ,
ਤੇ ਦੂਜੀ ਅਗਰ ਅਪਡੇਟ ਦੀ ਗੱਲ ਕਰੀਏ ਤਾਂ ਇਸ ਸਾਲ ਦਾ ਪਹਿਲਾ ਇਨਵੀਟੇਸ਼ਨ ਰਾਊਂਡ ਸਕਿੱਲ ਮਾਈਗ੍ਰੇਸ਼ਨ ਦਾ 189 ਵੀਜ਼ਾ ਤੇ 491 ਫੈਮਿਲੀ ਸਪੋਂਸਰਡ ਵੀਜ਼ਾ ਨੂੰ ਲੈ ਕੇ ਉਹ ਪਹਿਲਾ ਇਨਵੀਟੇਸ਼ਨ ਰਾਊਂਡ ਡਿਪਾਰਟਮੈਂਟ ਨੇ ਕੱਢਤਾ ਆ। ਉਹ ਜਿਹੜਾ ਆ ਉਹ ਹੋਇਆ ਸੀਗਾ 25 ਜੁਲਾਈ ਨੂੰ ਰਾਤ ਨਾਈਟ ਨੂੰ ਜਿਹੜਾ ਇਹਨਾਂ ਨੇ ਇਨਵੀਟੇਸ਼ਨ ਰਾਊਂਡ ਕੱਢਿਆ। ਹਲੇ ਡਿਪਾਰਟਮੈਂਟ ਦੀ ਵੈਬਸਾਈਟ ਤੇ ਕੋਈ ਵੀ ਓਫੀਸ਼ੀਅਲ ਡਾਟਾ ਨਹੀਂ ਆਇਆ ਕਿ ਕਿੰਨੀਆਂ ਇਨਵੀਟੇਸ਼ਨ ਦਿੱਤੀਆਂ ਆ ਉਹਨਾਂ ਨੇ ਤੇ ਕਿੰਨੇ ਪੁਆਇੰਟਸ ਦਿੱਤੀਆਂ। ਹਲੇ ਸਿਰਫ ਇੱਕ ਉਦਾਂ ਆ ਕਿ ਕਿਹਨੂੰ ਕਿਹਨੂੰ ਆਈਆਂ ਆ, ਕਈਆਂ ਨੂੰ 90 ਪੁਆਇੰਟਸ ਤੇ ਵੀ ਆਈਆਂ ਆ, ਬਟ ਮੋਸਟਲੀ ਨਰਸਿਸ ਨੂੰ ਆ, ਇੰਜੀਨੀਅਰਸ ਨੂੰ ਆ, ਬਟ ਇਹ ਵੀ ਦੇਖਣ ਚ ਆਇਆ ਕਿ ਕੁਛ ਸ਼ੈਫਸ ਨੂੰ ਵੀ ਆਈਆਂ ਆ ਜਿਹੜੇ ਕਿ ਨਾਨ ਕ੍ਰਿਟੀਕਲ ਸੈਕਟਰ, ਉਹਨਾਂ ਨੂੰ ਇਨਵੀਟੇਸ਼ਨ ਵੀ ਆਈਆਂ, ਬਟ ਉਹ ਮੋਸਟਲੀ 491 ਫੈਮਿਲੀ ਸਪੋਂਸਰਸ ਦੇਖਣ ਨੂੰ ਮਿਲੀਆਂ ਉਹ ਇਨਵੀਟੇਸ਼ਨ, ਬਟ ਐਕਚੁਅਲੀ ਕਿੰਨੀਆਂ ਆਈਆਂ ਇਹਦੇ ਬਾਰੇ ਹਾਲੇ ਨਹੀਂ ਪਤਾ। ਹਾਲੇ ਜਦ ਤੱਕ ਡਿਪਾਰਟਮੈਂਟ ਵੈਬਸਾਈਟ ਦਾ ਡਾਟਾ ਨਹੀਂ ਬਣਦਾ ਉਦੋਂ ਹੀ ਪਤਾ ਲੱਗੂਗਾ, ਬਟ ਅਗਰ ਆਪਾਂ ਲਾਸਟ ਈਅਰ ਦੀ ਗੱਲ ਕਰੀਏ, ਸੇਮ ਜੋ 2020-21 ਦਾ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਇਆ ਸੀ ਜੁਲਾਈ ਦਾ, ਉਸ ਪੀਰੀਅਡ ਦੇ ਵਿੱਚ 500 ਇਨਵੀਟੇਸ਼ਨ ਡਿਪਾਰਟਮੈਂਟ ਨੇ 189 ਨੂੰ ਦਿੱਤੀਆਂ ਸੀ ਤੇ 100-491 ਨੂੰ ਦਿੱਤੀਆਂ ਸੀ। ਸੋ ਇਸ ਵਾਰ ਦਾ ਡਾਟਾ ਤੋਂ ਕਲੀਅਰ ਹੋਊਗਾ ਕਿ ਡਿਪਾਰਟਮੈਂਟ ਜਿਹੜਾ ਹੈ ਇਸ ਵਾਰ ਜ਼ਿਆਦਾ ਇਨਵੀਟੇਸ਼ਨ ਦੇ ਰਿਹਾ ਹੈ ਜਾਂ ਫਿਰ ਪਿਛਲੇ ਸਾਲ ਦੇ ਕੰਪੈਰੇਟਿਵਲੀ ਇਕੁਅਲੀ ਚੱਲ ਰਿਹਾ। ਹੋਪਫੁਲੀ ਆਪਾਂ ਹੋਪ ਕਰਦੇ ਹਾਂ ਕਿ ਇਨਵੀਟੇਸ਼ਨ ਥੋੜ੍ਹੀਆਂ ਜ਼ਿਆਦਾ ਹੋਣ। ਤੇ ਆਪਾਂ ਨੈਕਸਟ ਅਗਰ ਗੱਲ ਕਰੀਏ ਤਾਂ ਵੈਸਟਰਨ ਆਸਟ੍ਰੇਲੀਆ ਦੀ ਸਟੇਟ ਨੋਮੀਨੇਸ਼ਨ ਬਾਰੇ ਆਪਾਂ ਗੱਲ ਕਰ ਸਕਦੇ ਹਾਂ, ਕਿਉਂਕਿ ਵੈਸਟਰਨ ਆਸਟ੍ਰੇਲੀਆ ਨੇ ਜਿਹੜੀ ਇਸ ਵਾਰ ਇੱਕ ਚੇਂਜ ਲਿਆਂਦੀ ਸੀ ਆਪਣੀ ਸਟੇਟ ਨੋਮੀਨੇਸ਼ਨ ਕ੍ਰਾਈਟੇਰੀਆ ਦੇ ਵਿੱਚ, ਉਹ ਇੱਕ ਮੇਜਰ ਚੇਂਜ ਸੀ ਉਸ 'ਚ। ਉਹਨਾਂ ਨੇ ਇਹ ਕਿਹਾ ਸੀਗਾ ਕਿ ਇੰਟਰ ਸਟੇਟ ਰਹਿੰਦੇ ਐਪਲੀਕੈਂਟਸ ਵੀ ਆਪਣਾ ਜਿਹੜੇ ਆ ਉਹ ਅਪਲਾਈ ਕਰ ਸਕਦੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਟੇਟ ਨੋਮੀਨੇਸ਼ਨ ਲਈ। ਪਹਿਲਾਂ ਇੱਦਾਂ ਹੁੰਦਾ ਸੀ ਕਿ ਪਹਿਲਾਂ ਸਿਰਫ ਜਿਹੜੇ ਐਪਲੀਕੈਂਟ ਉੱਥੇ ਵੈਸਟਰਨ ਆਸਟ੍ਰੇਲੀਆ 'ਚ ਰਹਿੰਦੇ ਸੀ ਉਹੀ ਕਰ ਸਕਦੇ ਸੀ, ਬਟ ਇਸ ਵਾਰ ਉਹਨੇ ਕਹਿਤਾ ਕਿ ਅਗਰ ਤੁਸੀਂ ਆਕਿਊਪੇਸ਼ਨ ਲਿਸਟ ਦੇ ਵਿੱਚ ਅਗਰ ਤੁਹਾਡੀ ਆਉਂਦਾ ਆ ਤਾਂ ਤੁਸੀਂ ਇੰਪਲੋਇਮੈਂਟ ਅਰੇਂਜ ਹੈਗੀ ਹੈ ਤੁਹਾਡੇ ਕੋਲ ਵੈਸਟਰਨ ਆਸਟ੍ਰੇਲੀਆ 'ਚ, ਤੁਸੀਂ ਕੁਛ ਕੰਡੀਸ਼ਨਸ ਆ ਉਹ ਫਲੈਟ ਤੁਸੀਂ ਦਿੰਦੇ ਆ ਤਾਂ ਆਪਾਂ ਤੁਸੀਂ ਕੰਸੀਡਰ ਕਰ ਸਕਦੇ ਹਾਂ। ਉਹਨਾਂ 'ਚ ਹੋਇਆ ਸੀ ਪੂਰੇ ਆਸਟ੍ਰੇਲੀਆ ਦੇ ਵਿੱਚ ਲੋਕਾਂ ਨੂੰ ਬੜੀ ਹੋਪ ਹੋਈ ਕਿ ਵੈਸਟਰਨ ਆਸਟ੍ਰੇਲੀਆ ਖੋਲ ਗਿਆ, ਸਿਰਫ ਉੱਥੋਂ ਜੋਬ ਆਫਰ ਲੈਟਰ ਲਈ ਤਾਂ ਅਪਲਾਈ ਕਰ ਦਈਏ। ਬਟ ਐਟ ਦ ਐਂਡ ਆਫ ਦੀ ਡੇ ਦੇਖੋ, ਕਿਉਂਕਿ ਇਸ ਸਾਲ ਵੀ ਨੰਬਰ ਜਿਹੜੇ ਆ ਮਾਈਗ੍ਰੇਸ਼ਨ ਦੇ ਜਿਹੜੇ ਸਟੇਟ ਐਲੋਕੇਸ਼ਨ ਉਹ ਜ਼ਿਆਦਾ ਨਹੀਂ ਹੈ, ਪਿਛਲੇ ਸਾਲ ਮੰਗ ਥੋੜਾ ਬਹੁਤ ਵੱਧਦਾ ਹੈ, ਜ਼ਿਆਦਾ ਨਹੀਂ ਵੱਧਦਾ ਹੈਗਾ। ਸੋ ਇਸ ਕਰਕੇ ਵੈਸਟਰਨ ਆਸਟ੍ਰੇਲੀਆ ਨੇ ਵੀ ਕਲੀਅਰ ਕਰਤਾ ਹੈ, ਕਹਿੰਦੇ ਸਾਡੇ ਕੋਲ ਵੀ ਕੁਛ ਲਿਮਿਟੇਸ਼ਨ ਆ 190 ਜਾਂ 491 ਦੇ ਇਨਵਰਟ ਦੇਣ ਲਈ, ਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਇਨਵੀਟੇਸ਼ਨ ਜਿਹੜੀ ਉਹ ਨਹੀਂ ਦੇ ਸਕਦੇ। ਸੋ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਹੀ ਚੱਲੂਗਾ, ਤੇ ਹਰ ਆਕੂਪੇਸ਼ਨ ਦੀ ਹੁਣ ਆਪਾਂ ਇੱਕ ਕੈਪ ਲਗਾ ਲਈ ਕਿ ਆਪਾਂ ਸ਼ੈਫ ਨੂੰ ਇੰਨੀ ਦੇਵਾਂਗੇ, ਨਰਸਿਸ ਨੂੰ ਇੰਨੀ ਦੇਵਾਂਗੇ, ਮੋਟਰ ਮਕੈਨਿਕਸ ਨੂੰ ਇੱਕ ਪਰਟੀਕੁਲਰ ਨੰਬਰ ਜਿਹੜਾ ਉਹ ਰੱਖ ਦਿੱਤਾ ਜਾਊਗਾ। ਸੋ ਉਹ ਕਹਿੰਦੇ ਕਿ ਜੇ ਜਦੋਂ ਇੱਕ ਵਾਰ ਉਹ ਕੋਟਾ ਪੂਰਾ ਹੋ ਜਾਂਦਾ, ਉਸ ਤੋਂ ਬਾਅਦ ਫਿਰ ਆਪਾਂ ਇਨਵੀਟੇਸ਼ਨ ਨਹੀਂ ਦੇਵਾਂਗੇ। ਸੋ ਫੋਰ ਐਗਜ਼ਾਮਪਲ ਉਹਨਾਂ ਨੇ ਕਿਹਾ ਕਿ ਅਗਰ ICT ਸਿਕਿਉਰਿਟੀ ਸਪੈਸ਼ਲਿਸਟ ਆ, ਠੀਕ ਹੈ, ਅਗਰ ਉਹਨੂੰ ਅਗਰ ਆਪਾਂ ਇਨਵੀਟੇਸ਼ਨ ਦੇਤੀਆਂ ਹੋਈਆਂ ਸਾਰੀਆਂ, ਅਗਰ ਉਹ ਫੁੱਲ ਹੋ ਗਈ ਆ, ਚਾਹੇ ਉਹ ਹਾਈ ਪੁਆਇੰਟ ਤੇ ਸੀ ਚਾਹੇ ਉਹ ਲੋਅ ਪੁਆਇੰਟ ਤੇ ਸੀ, ਹੁਣ ਮੰਨ ਲਓ ਕਿਸੇ ਨੂੰ ਲੋਅ ਪੁਆਇੰਟ ਤੇ ਵੀ ਮਿਲ ਗਏ, 80 ਪੁਆਇੰਟ ਤੇ ਵੀ ਮਿਲ ਗਏ, ਪਰ ਅਗਲੇ ਮਹੀਨੇ ਕੋਈ ਦੂਸਰੀ ਐਪਲੀਕੇਸ਼ਨ ਲਾਉਂਦਾ ਹੈ ਜਿਹਦੇ ਪੁਆਇੰਟ ਮੇ ਵੀ 95 ਹੋ, ਫਿਰ ਇਹ ਵੀ ਹੋ ਸਕਦਾ ਕਿ 80 ਵਾਲੇ ਨੂੰ ਪਹਿਲਾਂ ਮਿਲ ਜਾਵੇ, 95 ਵਾਲੇ ਨੂੰ ਨਾ ਮਿਲੇ। ਰੀਜ਼ਨ ਕਿ ਸਾਡੀ ਜਿਹੜੀ ਕੈਪ ਆ ਜਿਹੜੇ ਆਪਾਂ ਐਲੋਕੇਸ਼ਨ ਦਿੱਤੀ ਆ ਉਹ ਪੂਰੀ ਹੋ ਚੁੱਕੀ ਆ। ਸੋ ਵੈਸਟਰਨ ਆਸਟ੍ਰੇਲੀਆ 'ਚ ਜਿਨ੍ਹਾਂ ਨੇ ਅਪਲਾਈ ਕਰਨਾ, ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣ ਕਿ ਹਰ ਜਿਹੜੀ ਆਕੂਪੇਸ਼ਨ ਉੱਥੇ ਲਿਮਿਟੇਸ਼ਨ ਆ। ਮੇਰਾ ਰੀਜ਼ਨ ਕਿਉਂ ਆ ਕਿ ਮੈਂ ਇੱਦਾਂ ਕਿਉਂ ਕਹਿਣਾ ਚਾਹੁੰਦਾ, ਰੀਜ਼ਨ ਇਹ ਆ ਕਿ ਤੁਸੀਂ ਆਪਣਾ ਇੱਕ ਬੈਕਅਪ ਪਲਾਨ ਲੈ ਕੇ ਜ਼ਰੂਰ ਚੱਲਿਓ। ਤੁਸੀਂ ਵੈਸਟਰਨ ਆਸਟ੍ਰੇਲੀਆ ਦੇ ਉੱਤੇ ਬਿਲਕੁਲ ਡਿਪੈਂਡ ਨਾ ਹੋਈਓ ਕਿ ਉਹਨਾਂ ਨੇ ਅਗਰ ਇਹ ਕਿਹਾ ਕਿ ਸਾਨੂੰ ਜੋਬ ਆਫਰ ਲੈਟਰ ਦੇ ਦਿਓ ਤਾਂ ਤੁਹਾਨੂੰ ਉੱਥੇ ਪੱਕਾ ਜਿਹੜੀ ਹੈ ਤੁਹਾਨੂੰ ਨੋਮੀਨੇਸ਼ਨ ਮਿਲ ਜਾਊਗੀ, ਏਦਾਂ ਦਾ ਬਿਲਕੁਲ ਨਹੀਂ ਹੈ। ਸੋ ਆਪਣਾ ਬੈਕਅਪ ਪਲਾਨ ਜ਼ਰੂਰ ਲੈ ਕੇ ਚੱਲੋ ਨਾਲ। ਨੈਕਸਟ ਅਪਡੇਟ ਆਪਾਂ ਗੱਲ ਕਰੀਏ ਤਾਂ ਜਿਹੜੀ ਪ੍ਰਾਇਓਰਟੀ ਮਾਈਗ੍ਰੇਸ਼ਨ ਸਕਿੱਲ ਆਕੂਪੇਸ਼ਨ ਲਿਸਟ ਆ, ਉਹਦੇ ਵਿੱਚ ਇੱਕ ਆਕੂਪੇਸ਼ਨ ਜਿਹੜੀ ਆ ਡਿਪਾਰਟਮੈਂਟ ਨੇ ਹੋਰ ਐਡ ਕੀਤੀ ਆ, ਉਹ ਹੈਗੀ ਹੈ ਫਾਰਮਾਸਿਸਟ। ਆਪਾਂ ਪਿਛਲੀ ਵਾਰ ਇੰਟਰਵਿਊ ਚ ਗੱਲ ਕੀਤੀ ਸੀਗੀ ਕਿ ਇਹਨਾਂ ਨੇ ਅਕਾਊਂਟੈਂਟਸ ਨੂੰ ਵੀ ਐਡ ਕੀਤਾ ਸੀਗਾ ਤੇ ਸ਼ੈਫਸ ਨੂੰ ਵੀ ਐਡ ਕੀਤਾ ਸੀ, ਹੁਣ ਇਹਨਾਂ ਨੇ ਫਾਰਮਾਸਿਸਟ ਨੂੰ ਵੀ PMSL ਚ ਐਡ ਕੀਤਾ। ਬਟ ਜਿੱਦਾਂ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ, ਜਿਹੜੀ ਪ੍ਰਾਇਓਰਟੀ ਲਿਸਟ ਆ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ 189 ਜਾਂ ਸਕਿੱਲਡ ਮਾਈਗ੍ਰੇਸ਼ਨ ਦਾ। ਇਹ ਲਿਸਟ ਸਿਰਫ ਉਹ ਆ ਕਿ ਜਿਹੜੀ ਕਿ ਪ੍ਰਾਇਓਰਟੀ ਪ੍ਰੋਸੈਸਿੰਗ ਹੋਊਗੀ ਇੰਪਲੋਇਰ ਸਪੌਂਸਰਸ ਲਈ, ਜਿਹੜੇ ਇੰਪਲੋਇਰ ਨੇ ਜਿਹਨਾਂ ਨੂੰ ਆਪਣੇ ਵਰਕਰਸ ਨਹੀਂ ਮਿਲ ਰਹੇ, ਇਹ ਉਹਨਾਂ ਲਈ ਹੈ ਕਿ ਉਹ ਫਾਸਟ ਪ੍ਰੋਸੈਸਿੰਗ ਕਰਾ ਕੇ ਆਪਣੇ ਇੰਪਲੋਈ ਜਿਹੜੇ ਆ ਉਹ ਰੱਖ ਸਕਣ।
ਜੀ ਸੋ ਰੋਹਿਤ ਜੀ, ਅਸੀਂ ਸਵਾਲ ਜਿਹੜੇ ਉਹ ਸ਼ਾਮਲ ਕਰਦੇ ਹਾਂ ਇੱਧਰ ਸਿਸਟਮ ਦੇ ਵਿੱਚ, ਸਵਾਲ ਜਿਹੜੇ ਸਾਡੇ ਤੱਕ ਨਹੀਂ ਪਹੁੰਚ ਰਹੇ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਦੂਸਰੇ ਪਾਸੇ ਜਿਹੜਾ ਲਾਈਵ ਫੋਨ ਦੇ ਉੱਤੇ ਮੈਂ ਲੈ ਕੇ ਉਹ ਸਵਾਲ ਸ਼ਾਮਲ ਕਰਾਂ। ਰਕੇਸ਼ ਧਵਨ ਸਾਡੇ ਨਾਲ ਜੁੜੇ ਨੇ ਤੇ ਰਕੇਸ਼ ਧਵਨ ਸਵਾਲ ਕਰ ਰਹੇ ਨੇ, ਕਹਿੰਦੇ ਪਹਿਲਾਂ ਤਾਂ ਨਮਸਕਾਰ ਕਹਿ ਰਹੇ ਨੇ, ਨਮਸਕਾਰ ਰਕੇਸ਼ ਜੀ। ਕਹਿੰਦੇ ਅਸੀਂ 3rd August 2020 ਨੂੰ ਕੰਟਰੀਬਿਊਟਰੀ ਪੇਰੈਂਟਸ ਸਬ ਕਲਾਸ 173 ਵੀਜ਼ਾ ਦੀ ਫਾਈਲ ਲਗਾਈ ਸੀ, ਹੋਰ ਕਿੰਨਾ ਟਾਈਮ ਕਹਿੰਦੇ ਲੱਗੇਗਾ, ਪਲੀਜ਼ ਟੈਲ ਅਸ।
ਦੇਖੋ ਅਗਰ ਆਪਾਂ 173 ਦੀ ਗੱਲ ਕਰੀਏ ਟੈਂਪਰੇਰੀ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀ, ਜਨਰਲੀ ਐਡਾ ਕੋਈ ਟਾਈਮ ਫਰੇਮ ਫਿਕਸ ਨਹੀਂ ਹੁੰਦਾ, ਬਟ ਪਿਛਲੇ ਕੁਝ ਸਾਲਾਂ ਦੇ ਵਿੱਚ ਚਾਹੇ 173 ਹੈ ਚਾਹੇ 143 ਹੈ, ਦੋਨਾਂ ਦੇ ਟਾਈਮ ਫਰੇਮਸ ਦੇ ਵਿੱਚ ਵਾਧਾ ਹੋਇਆ ਆ। ਸੋ ਅਗਰ ਆਪਾਂ 173 ਦੀ ਕਰੀਏ ਤਾਂ ਡਿਪਾਰਟਮੈਂਟ ਕਹਿੰਦਾ ਜਨਰਲੀ ਅਰਾਊਂਡ 3-4 ਸਾਲ ਲੱਗ ਸਕਦੇ ਅਪਰੋਕਸੀਮੇਟਲੀ, ਤੋਂ ਘੱਟ ਵੀ ਹੋ ਸਕਦੇ ਥੋੜੇ ਜ਼ਿਆਦਾ ਵੀ ਹੋ ਸਕਦੇ ਆ। ਸੋ ਅਗਰ ਤੁਸੀਂ ਫਾਈਲ 3 August 2020 ਨੂੰ ਲਗਾਈ ਹੈ, ਇਟ ਮੀਨਸ ਹਲੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ, ਇੱਕ ਸਾਲ ਹਲੇ 3-4 ਦਿਨ ਚ ਹੋਣਾ ਆ। ਸੋ ਰਕੇਸ਼ ਜੀ ਹਲੇ ਤੁਹਾਨੂੰ ਮੇ ਬੀ ਵੇਟ ਹਲੇ ਹੋਰ ਕਰਨੀ ਪੈ ਸਕਦੀ ਆ, ਇਹ ਤੋਂ ਪਹਿਲਾਂ ਕਿ ਉਹ ਫਾਈਲ ਖੋਲਣ ਤੁਹਾਡੇ।
ਠੀਕ ਜੀ, ਇਧਰ ਸਾਡੇ ਕੋਲ ਜਗਦੀਪ ਸਿੰਘ ਜੁੜੇ ਨੇ ਜੀ, ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਆ। ਜਗਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜਗਦੀਪ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਡੂ ਵੀ ਨੀਡ ਰਿਲੀਜ਼ ਲੈਟਰ ਟੂ ਮੂਵ ਟੂ ਅਨਦਰ ਸਟੇਟ ਔਨ 491 ਵੀਜ਼ਾ, ਇਫ ਵੀ ਨੀਡ ਵਟ ਸ਼ੁਡ ਬੀ ਰਿਟਨ ਔਨ ਰਿਲੀਜ਼ ਲੈਟਰ ਲਾਈਕ ਐਪਲੀਕੇਸ਼ਨ ਡਿਟੇਲ ਔਰ ਨਾਟ ਜੀ।
ਦੇਖੋ ਜਿਹੜਾ ਰਿਲੀਜ਼ ਲੈਟਰ ਹੈ ਜਗਦੀਪ ਜੀ, ਪਹਿਲਾਂ ਨਾ 489 ਦੇ ਵਿੱਚ ਮਿਲਦਾ ਹੁੰਦਾ ਸੀ, ਜਿਹੜਾ ਕਿ ਬਾਅਦ ਚੋਂ ਜਾ ਕੇ ਸਟੇਟ ਨੇ ਉਹ ਵੀ ਬੰਦ ਕਰਤਾ। ਹੁਣ 491 ਕਿਉਂਕਿ ਨੇ ਰਿਪਲੇਸ ਕੀਤਾ ਆ 489 ਨੂੰ, ਤੇ ਸਟੇਟਸ ਜਿਹੜੀਆਂ ਆ ਉਹਨਾਂ ਨੇ ਅਗਰ ਤੁਸੀਂ ਦੇਖਿਆ ਹੋਵੇ ਜਿਹੜਾ 489 ਹੁੰਦਾ ਸੀ ਉਹ ਬਾਅਦ ਚੋਂ ਜਾ ਕੇ ਉਹਨਾਂ ਨੇ ਉਹ ਵੀ ਜਿਹੜਾ ਉਹ ਕਹਿੰਦੇ ਕਿ ਆਪਾਂ ਰਿਲੀਜ਼ ਦੇਣੀ ਬੰਦ ਕਰਤੀ ਆ, ਕਿਉਂਕਿ ਹੁੰਦਾ ਕੀ ਪਿਆ ਸੀਗਾ ਕਿ ਜਿੱਦਾਂ ਵਿਕਟੋਰੀਆ ਕੋਈ ਬੰਦਾ ਬੈਠਾ ਆ, ਕੋਈ ਐਪਲੀਕੈਂਟ ਵੈਸਟਰਨ ਆਸਟ੍ਰੇਲੀਆ ਬੈਠਾ ਆ, ਕੋਈ ACT ਬੈਠਾ ਆ, ਨਿਊ ਸਾਊਥ ਵੇਲ ਸਾਰੇ ਲਈ ਓਪਨ ਰੱਖਦਾ ਸੀ 489 ਅਪਲਾਈ ਕਰ ਲਓ। ਬਟ ਉਹ ਕੀ ਹੁੰਦਾ ਸੀ ਕਿ ਅਪਲਾਈ ਕਰਕੇ 489 ਲੈ ਤਾਂ ਲੈਂਦੇ ਸੀਗੇ, ਪਰ ਜਾਂਦਾ ਕੋਈ ਵੀ ਨਹੀਂ ਸੀ ਉੱਥੇ ਤੇ ਜਾ ਕੇ ਮਹੀਨੇ ਬਾਅਦ ਕਹਿ ਰਹੇ ਸੀ ਇੱਥੇ ਤਾਂ ਜੋਬ ਹੈ ਨਹੀਂ ਆਪਾਂ ਦਾ ਮੂਵ ਹੋਣਾ ਜੀ ਸਾਨੂੰ ਰਿਲੀਜ਼ ਲੈਟਰ ਦੇ ਦਿਓ ਫਿਰ ਆਖਿਰ ਉਹਨੇ ਤੰਗ ਹੋ ਕੇ ਕਹਿ ਦਿੱਤਾ ਕਿ ਆਪਾਂ ਰਿਲੀਜ਼ ਲੈਟਰ ਜਿਹੜੀਆਂ ਉਹ ਨਹੀਂ ਦਿੰਦੇ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾਣਾ ਤੁਹਾਨੂੰ ਜੋਬ ਨਹੀਂ ਮਿਲ ਰਹੀ ਤਾਂ ਸਾਨੂੰ ਇਨਫੋਰਮ ਕਰ ਦਿਓ ਆਪਾਂ ਨੋਟ ਡਾਊਨ ਕਰ ਲੈਂਦੇ ਹਾਂ ਤੁਸੀਂ ਚੱਲ ਜਾਓ ਹੁਣ 491 ਦੇ ਵਿੱਚ ਉਹ ਰਿਲੀਜ਼ ਲੈਟਰ ਦਊਗੇ ਦੇਖੋ ਮੈਂ ਡਾਊਟਫੁਲ ਹਾਂ ਟੂ ਬੀ ਓਨੈਸਟ ਕਿ ਉਹ ਰਿਲੀਜ਼ ਲੈਟਰ ਦਊਗੇ ਹੁਣ ਇਹ ਆ ਕਿ ਜੇ ਆਪਾਂ ਰਿਲੀਜ਼ ਲੈਟਰ ਲਿਤੇ ਬਿਨਾਂ ਅਗਰ ਮੂਵ ਕਰਦੇ ਹਾਂ ਤਾਂ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਉਸ ਡੈਫੀਨੇਟਲੀ ਪ੍ਰੋਬਲਮ ਹੋ ਸਕਦੀ ਹੈ ਰੀਜ਼ਨ ਬੀਂਗ ਜਿਹੜੀਆਂ ਗਾਈਡਲਾਈਨਸ ਪਹਿਲਾਂ 887 ਦੀਆਂ ਸੀ ਉਹ ਤਾਂ ਬੜੀਆਂ ਕਲੀਅਰ ਸੀਗੀਆਂ ਕਿ ਆਪ ਤੁਸੀਂ ਕਿਤੇ ਵੀ ਰਹਿ ਸਕਦੇ ਹੋ ਕਿਤੇ ਵੀ ਰੀਜਨਲ ਏਰੀਆ 'ਚ ਰਹੇ ਹੋ ਤਾਂ ਤੁਸੀਂ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਸੀ ਈਵਨ ਤੋਂ ਆਪਾਂ ਕੰਟਰੈਕਟ ਬ੍ਰੀਚ ਕਰਦੇ ਹਾਂ ਕਰਦੇ ਸੀਗੇ ਸਟੇਟ ਦੇ ਨਾਲ ਜਿਹਨਾਂ ਨੇ ਸਾਨੂੰ ਉਹ ਦਿੱਤੀ ਸੀ ਬਟ ਠੀਕ ਹੈ ਹੁਣ ਜਿਹੜਾ ਕਰੰਟ ਸਿਚੁਏਸ਼ਨ ਆ 491 ਦੀ ਜਿਹੜੀ ਵੀ ਆਰਸੀਬੀ ਤੋਂ ਤੁਹਾਡੀ ਜਿਹੜੀ ਅਪਰੂਵਲ ਆਈ ਆ ਇੱਕ ਵਾਰ ਜ਼ਰੂਰ ਉਹਨਾਂ ਨਾਲ ਗੱਲ ਕਰ ਲਓ ਆਪਣਾ ਪਰਪਸ ਦੱਸੋ ਕਿ ਤੁਸੀਂ ਕਿਉਂ ਰਿਲੀਜ਼ ਲੈਣਾ ਚਾਹੁੰਦੇ ਹਾਂ ਕਿਉਂ ਮੂਵ ਹੋਣਾ ਚਾਹੁੰਦੇ ਆ ਅਗਰ ਤਾਂ ਉਹ ਅਗਰੀ ਕਰਦੇ ਆ ਤੁਹਾਨੂੰ ਇਨਰਾਈਟਿੰਗ ਦਿੰਦੇ ਆ ਕਿ ਤੁਸੀਂ ਚੱਲ ਜਾਓ ਤਾਂ ਫਿਰ ਤੁਸੀਂ ਡਿਸੀਜਨ ਲੈ ਸਕਦੇ ਹੋ ਬਟ ਅਗਰ ਜਗੀਰ ਜੀ ਮੈਂ ਤੁਹਾਡੀ ਜਗ੍ਹਾ ਹੁੰਦਾ ਤਾਂ ਮੇਰੀ ਜਿੱਥੋਂ 491 ਆਈ ਆ ਮੈਂ ਉੱਥੇ ਹੀ ਸਟੇ ਕਰਦਾ ਮੈਂ ਜ਼ਿਆਦਾ ਮੂਵ ਕਰਨ ਦੀ ਕੋਸ਼ਿਸ਼ ਨਾ ਕਰਦਾ ਰੀਜ਼ਨ ਵੀ ਕਿ ਜਿਹੜਾ ਆਪਾਂ 3 ਸਾਲ ਤੋਂ ਬਾਅਦ ਆਪਾਂ PR ਦੀ ਫਾਈਲ ਪਾਉਣੀ ਆ ਉਹਦੀਆਂ ਗਾਈਡਲਾਈਨਸ ਹਾਲੇ ਇੰਨੀਆਂ ਜ਼ਿਆਦਾ ਕਲੀਅਰ ਨਹੀਂ ਹੈਗੀਆਂ ਹੌਲੀ ਹੌਲੀ ਡਿਪਾਰਟਮੈਂਟ ਨੇ ਉਹਨੂੰ ਵੀ ਕਲੀਅਰ ਕਰਨਾ ਹੈ ਇਹ ਹੋ ਸਕਦਾ ਹੈ ਕਿ ਉਹ ਸਖਤਾਈ ਜਿਹੜਾ ਡਿਪਾਰਟਮੈਂਟ ਵਰਤੇ ਕਿ ਤੁਹਾਨੂੰ 491 ਦੇ ਵਿੱਚ ਕਿਤੇ ਜੇ ਉਹਨਾਂ ਨੇ ਇੱਦਾਂ ਦੀ ਰੈਗੂਲੇਸ਼ਨ ਪਾ ਦਿੱਤੀ ਕਿ ਜਿੱਥੇ ਸਟੇਟ ਹੀ ਤੁਹਾਡੀ ਆਈ ਸੀਗੀ ਕਿ ਤੁਸੀਂ ਉਸ ਸਟੇਟ ਦੇ ਵਿੱਚ ਰਹੇ ਆ ਕਿ ਨਹੀਂ ਰਹੇ ਆਮ ਨੋਟ ਸ਼ੋਰ ਇੱਦਾਂ ਕਰੂਗੇ ਬਟ ਅਗਰ ਇੱਦਾਂ ਕੀਤਾ ਤਾਂ ਪ੍ਰੋਬਲਮ ਹੋ ਸਕਦੀ ਹੈ ਔਰ ਨਾਲ ਦੀ ਨਾਲ ਤੁਸੀਂ ਇੱਕ ਹੋਰ ਵੀ ਚੀਜ਼ ਦੇਖੀ ਹੋਣੀ ਹੈ ਕਿ ਜਿੰਨਿਆਂ ਦੀ ਵੀ 491 ਆਈ ਹੋਈ ਸੀ ਉਹਨਾਂ ਨੂੰ ਡਿਪਾਰਟਮੈਂਟ ਨੇ ਸਾਰਿਆਂ ਨੂੰ ਈਮੇਲ ਭੇਜੀ ਆ ਦੱਸਣ ਲਈ ਕਿ ਤੁਹਾਡੀ ਆਪਣਾ ਸਾਰਾ ਅਤਾ ਪਤਾ ਦੱਸੋ ਤੁਸੀਂ ਕਿੱਥੇ ਕਿੱਥੇ ਰਹਿ ਰਹੇ ਆ ਕਦੋਂ ਕਦੋਂ ਤੁਸੀਂ ਕਿਸ ਪੀਰੀਅਡ ਤੋਂ ਕਿਸ ਕਿਸ ਐਡਰੈਸ ਰਹੇ ਹੋ ਸਾਰੀ ਡਿਟੇਲਾਂ ਜਿਹੜੀਆਂ ਡਿਪਾਰਟਮੈਂਟ ਨੇ ਪਹਿਲਾਂ ਹੀ ਲੈਣੀਆਂ ਸ਼ੁਰੂ ਕ਀ਤੀਆਂ ਟੂ ਮੇਕ ਸ਼ੋਰ ਕਿ ਤੁਸੀਂ ਆਪਣੀ ਜਿਹੜੀ ਕੰਡੀਸ਼ਨ ਹੈਗੀਆਂ ਉਹਨੂੰ ਕੰਪਲਾਈ ਕਰ ਰਹੇ
ਹੋ ਮੈਨੂੰ ਲੱਗਦਾ ਰੋਹਿਤ ਜੀ ਤੁਹਾਡਾ ਸੰਪਰਕ ਥੋੜਾ ਜਿਹਾ ਟੁੱਟਿਆ ਸੀ ਸਾਡੇ ਨਾਲ ਤੁਸੀਂ ਗੱਲ ਜਾਰੀ ਰੱਖੋ ਜੀ
ਹਾਂਜੀ ਹਾਂਜੀ ਮੇਰਾ ਆਨਸਰ ਹੋ ਗਿਆ ਜੀ ਪੂਰਾ
ਜੀ 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 ਰੋਹਿਤ ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਅਗਲਾ ਸਵਾਲ ਜਿਹੜਾ ਜੀ ਉਹ ਵੀ ਸਾਡੇ ਫੇਸਬੁੱਕ ਵਿਊਵਰ ਕਰ ਰਹੇ ਨੇ ਤੇ ਮੈਂ ਸ਼ਾਮਲ ਕਰਦੀ ਹਾਂ ਜੋਤੀ ਸਿੰਘ ਜੁੜੇ ਨੇ ਤੇ ਜੋਤੀ ਸਿੰਘ ਪੁੱਛ ਰਹੇ ਨੇ ਵਟ ਇਜ਼ ਦਾ ਇਨਵੀਟੇਸ਼ਨ ਰਾਊਂਡ ਇਨ ਕੁਈਨਜ਼ਲੈਂਡ ਫੋਰ 491 ਔਰ 190
ਦੇਖੋ ਕੁਈਨਜ਼ਲੈਂਡ ਦਾ ਜਿਹੜਾ ਆ ਹਲੇ ਇੰਨੀ ਕਲੈਰਿਟੀ ਨਹੀਂ ਹੈਗੀ ਹੈ ਕਿ ਕੁਈਨਜ਼ਲੈਂਡ ਨੇ ਕਦੋਂ ਸ਼ੁਰੂ ਬਹੁਤ ਜਲਦੀ ਹੀ ਆਪਾਂ ਆਸ ਕਰਦੇ ਪਏ ਹਾਂ ਕਿ ਉਹਨਾਂ ਦਾ ਜਿਹੜਾ ਪ੍ਰੋਗਰਾਮ ਉਹ ਸ਼ੁਰੂ ਹੋਊਗਾ ਬਟ ਐਟ ਦਾ ਮੂਮੈਂਟ ਉਹਨਾਂ ਵੱਲੋਂ ਹਲੇ ਅਪਡੇਟ ਨਹੀਂ ਆ ਕੋਈ ਵੀ ਕੀ ਆਕੂਪੇਸ਼ਨ ਲਿਸਟ ਆ ਤਾਂ ਕੀ ਰਿਕੁਆਇਰਮੈਂਟਸ ਹੋ ਗਈਆਂ ਤਾਂ ਮੇਬੀ ਸਾਨੂੰ ਥੋੜਾ ਹਲੇ ਹੋਰ ਵੇਟ ਕਰਨਾ ਪੈ ਸਕਦਾ ਹਫ਼ਤਾ ਦੋ ਹਫ਼ਤਾ ਜਦੋਂ ਉਹਨਾਂ ਦੀ ਗਾਈਡਲਾਈਨਸ ਜਿਹੜੀਆਂ ਕਲੀਅਰ ਹੋ ਜਾਊਗੀ
ਜੀ ਇਹੀ ਸਵਾਲ ਮੈਨੂੰ ਲੱਗਦਾ ਸਤਪਾਲ ਸਿੰਘ ਵੀ ਕਰ ਰਹੇ ਨੇ ਇਹਨਾਂ ਨੇ ਵੀ ਇਹੀ ਪੁੱਛਿਆ ਵੈਨ ਕੁਈਨਜ਼ਲੈਂਡ ਸਟੇਟ ਵਿਲ ਓਪਨ ਖੈਰ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਹਫ਼ਤਾ ਜਾਂ ਦੋ ਹਫ਼ਤੇ ਸੋ ਕੀ ਕਹਿਣਾ ਚਾਹੋਗੇ ਉਹਨਾਂ ਨੂੰ
ਉਹ ਇਹ ਕਿਉਂਕਿ ਹਲੇ ਕਿਉਂਕਿ ਡੇਟ ਉਹਨਾਂ ਨੇ ਕੋਈ ਕਲੈਰੀਫਾਈ ਨਹੀਂ ਕੀਤੀ ਹੈ ਬਟ ਪਹਿਲਾਂ ਜਿੱਦਾਂ ਸੀਗਾ ਉਹਨਾਂ ਨੇ ਸਾਲ ਦੇ ਸਟਾਰਟ ਫਾਈਨੈਂਸ਼ੀਅਲ ਈਅਰ ਸਾਲ ਦੇ ਸਟਾਰਟ ਦੇ ਵਿੱਚ ਕਿਹਾ ਸੀ ਕਿ ਬਾਈ ਐਂਡ ਆਫ ਜੁਲਾਈ ਜਿਹੜਾ ਆ ਆਪਾਂ ਡਿਟੇਲਸ ਆ ਜਾਊਗੀ ਸਾਰੀਆਂ ਕਿ ਸਾਡੀ ਆਕੂਪੇਸ਼ਨ ਲਿਸਟ ਆ ਤਾਂ ਕੀ ਰਿਕੁਆਇਰਮੈਂਟਸ ਆ ਬਟ ਹਲੇ ਤੱਕ ਕਿਉਂਕਿ ਹੁਣ ਜੁਲਾਈ ਖਤਮ ਹੋਣ ਵਾਲਾ ਹਾਲੇ ਤੱਕ ਨਹੀਂ ਹੈ ਅਪਡੇਟ ਕੋਈ ਵੀ ਇਹ ਵੀ ਹੋ ਸਕਦਾ ਹੈ ਕਿ ਵੀਕਐਂਡ ਤੱਕ ਹੀ ਕੱਲ ਹੀ ਜਾਂ ਫਿਰ ਵੀਕਐਂਡ ਤੇ ਸੈਟਰਡੇ ਸੰਡੇ ਕੋਈ ਅਪਡੇਟਸ ਆ ਜਾਵੇ ਅਗਰ ਨਹੀਂ ਤਾਂ ਡੈਫੀਨੇਟਲੀ ਇਹ ਤੋਂ ਜ਼ਿਆਦਾ ਲੇਟ ਤਾਂ ਨਹੀਂ ਕਰੂਗਾ ਕਿ ਫਸਟ ਵੀਕ ਆਫ ਅਗਸਟ ਦੇ ਵਿੱਚ ਤਾਂ ਡੈਫੀਨੇਟਲੀ ਕੋਈ ਨਾ ਕੋਈ ਅਪਡੇਟਸ ਇਹਨਾਂ ਦੀਆਂ ਆ ਜਾਊਗੀ
ਜੀ ਅਗਲਾ ਸਵਾਲ ਕ੍ਰਾਂਤੀਵੀਰ ਕਰ ਰਹੇ ਨੇ ਕ੍ਰਾਂਤੀਵੀਰ ਕੌਰ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹ ਪੁੱਛ ਰਹੇ ਨੇ ਕਹਿੰਦੇ 190 ਵੀਜ਼ਾ ਸ਼ੈਫ ਸਾਊਥ ਆਸਟ੍ਰੇਲੀਆ ਅਪਲਾਈਡ ਔਨ 25 June 2020 ਇਟਸ ਬੀਨ 13 months ਹਾਊ ਲੌਂਗ ਮੋਰ ਯੂ ਰੈਕਨ ਕੈਨ ਟੇਕ
ਦੇਖੋ ਕ੍ਰਾਂਤੀਵੀਰ ਜੀ ਜਿੱਦਾਂ 190 489 491 ਦੇ ਪ੍ਰੋਸੈਸਿੰਗ ਟਾਈਮਸ ਬਹੁਤ ਜ਼ਿਆਦਾ ਰਹੇ ਆ ਪਿਛਲੇ ਸਾਲ ਦੇ ਵਿੱਚ ਆਪਾਂ ਆਸ ਕਰਦੇ ਪਏ ਸੀ ਜੁਲਾਈ ਆਨਵਰਡ ਜਿਹੜੇ ਆ ਪ੍ਰੋਸੈਸਿੰਗ ਟਾਈਮਸ ਥੋੜੇ ਥੋੜੇ ਹੁਣ ਚੜਿਆ ਫਾਸਟ ਹੋ ਕੇ ਫਾਈਲਾਂ ਖੁੱਲੂਗੀ ਆਪਾਂ ਜੁਲਾਈ ਦੇ ਪਹਿਲੇ ਹਫ਼ਤੇ 'ਚ ਦੇਖਿਆ ਵੀ ਆ ਕਿ ਜਿਹੜੀਆਂ ਪੁਰਾਣੀ ਫਾਈਲਾਂ ਸੀ ਓਪਨ ਹੋਣੀਆਂ ਸ਼ੁਰੂ ਹੋਈਆਂ ਬਟ ਅਨਫੋਰਚੁਨੇਟਲੀ ਫਿਰ ਕੋਰੋਨਾ ਕਰਕੇ ਜਿਹੜੇ ਲੋਕਡਾਊਨਸ ਹੋਏ ਆ ਉਹਦੇ ਕਰਕੇ ਫਿਰ ਲੱਗ ਰਿਹਾ ਕਿ ਥੋੜਾ ਇੰਪੈਕਟ ਜਿਹੜਾ ਪ੍ਰੋਸੈਸਿੰਗ 'ਤੇ ਪੈ ਗਿਆ ਆ ਅਗਰ ਆਪਾਂ ਤੁਹਾਡੀ ਫਾਈਲ ਦੀ ਗੱਲ ਕਰੀਏ ਦੇਖੋ ਮੈਨੂੰ ਨਹੀਂ ਲੱਗਦਾ ਮੇਰੇ ਪਰਸਨਲੀ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਹੋਰ ਡਿਲੇਸ ਹੋਣੀਆਂ ਚਾਹੀਦੀਆਂ ਰੀਜ਼ਨ ਬੀਂਗ ਐਪਲੀਕੈਂਟਸ ਜਿਹੜੇ ਆ ਉਹ ਕਾਫੀ ਪਰੇਸ਼ਾਨ ਹੋ ਚੁੱਕੇ ਆ ਡਿਪਾਰਟਮੈਂਟ ਦੇ ਉੱਤੇ ਵੀ ਬਹੁਤ ਸਾਰਾ ਪ੍ਰੈਸ਼ਰ ਪੈ ਚੁੱਕਾ ਕਿ ਸਾਰੇ ਈਮੇਲਾਂ ਭੇਜ ਰਹੇ ਕਿ ਪ੍ਰੋਸੈਸਿੰਗ ਕਿਉਂ ਨਹੀਂ ਕੀਤੀ ਜਾਂਦੀ ਪਈ ਪਿਛਲੇ ਸਾਲ ਤਾਂ ਉਹਨਾਂ ਨੇ ਕੱਢਤਾ ਸਾਰਾ ਕੋਵਿਡ ਦਾ ਬਹਾਨਾ ਦੇ ਕੇ ਕਿ ਕੋਵਿਡ ਕਾਰਨ ਪ੍ਰੋਸੈਸਿੰਗ ਸਲੋ ਆ, ਕੋਵਿਡ ਕਾਰਨ ਪ੍ਰੋਸੈਸਿੰਗ ਸਲੋ ਆ, ਪਰ ਜਿਹੜਾ ਕਿ ਡਾਈਜੈਸਟ ਨਹੀਂ ਹੁੰਦਾ ਯਾਰ, ਕਿਉਂਕਿ ਕੰਮ ਸਾਰੇ ਕਰਦੇ ਪਏ ਆ, ਇਹ ਉਪਰੋਂ ਇੰਸਟਰਕਸ਼ਨ ਸੀਗੀਆਂ ਕਿ ਸ਼ਾਇਦ ਸਲੋ ਕਰਨਾ, ਬਟ ਐਨੀਵੇਜ਼ ਗੋਇੰਗ ਫਾਰਵਰਡ ਮੈਨੂੰ ਲੱਗਦਾ ਕਿ ਫਾਈਲਾਂ ਜਿਹੜੀਆਂ ਉਹ ਓਪਨ ਹੋਈਆਂ ਸ਼ੁਰੂ ਹੋ ਗਈਆਂ, ਹੋਪਫੁਲੀ ਜਿੱਦਾਂ ਇੱਥੇ ਲੋਕਡਾਊਨ ਖੋਲਿਆ, ਸਿਡਨੀ ਵੀ ਲੋਕਡਾਊਨ ਖੋਲੇ, ਥਿੰਗਸ ਜਿਹੜੀਆਂ ਜਲਦੀ ਵਾਪਸ ਨਾਰਮਲ ਹੋਣ, ਤੇ 190489 ਮੇਰੇ ਖਿਆਲ ਨਵੰਬਰ ਦਸੰਬਰ ਤੋਂ ਪਹਿਲਾਂ ਪਹਿਲਾਂ ਡਿਪਾਰਟਮੈਂਟ ਜਿੰਨੀਆਂ ਵੀ ਪੁਰਾਣੀਆਂ ਪੈਂਡਿੰਗ ਫਾਈਲਸ ਪਈਆਂ ਉਹ ਸਾਰੀਆਂ ਕਲੀਅਰ ਹੋ ਜਾਣੀਆਂ ਚਾਹੀਦੀਆਂ
ਜੀ। ਤੇ ਇਹਦੇ ਨਾਲ ਹੀ ਕ੍ਰਾਂਤੀਵੀਰ ਪੁੱਛ ਰਹੇ ਨੇ, ਮੈਨੂੰ ਲੱਗਦਾ ਸੇਮ ਹੀ ਸਵਾਲ ਹੈ, ਸ਼ਾਇਦ ਉਹਨਾਂ ਨੇ ਦੋ ਵਾਰ ਪੁੱਛਿਆ। ਸਤਬੀਰ ਚੌਹਾਨ ਹੋਰਾਂ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ। ਸਤਬੀਰ ਚੌਹਾਨ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਵਿਚ ਸਟੇਟ ਇਜ਼ ਗੁੱਡ ਫਾਰ 491 ਔਰ 190 ਫਾਰ ਸ਼ੈਫਸ, ਗੁੱਡ ਸਟੇਟ ਟੂ ਮੂਵ, ਸਾਊਥ ਆਸਟ੍ਰੇਲੀਆ ਔਰ ਰੀਜਨਲ ਨਿਊ ਸਾਊਥ ਵੇਲਸ।
ਦੇਖੋ ਸਤਬੀਰ ਜੀ, ਹਾਰਡ ਡਿਸੀਜ਼ਨ ਹੁੰਦਾ, ਆਈ ਅੰਡਰਸਟੈਂਡ, ਤੁਸੀਂ ਦੋਨੋਂ ਜਿਹੜੇ ਚਾਹੇ ਰੀਜਨਲ ਨਿਊ ਸਾਊਥ ਵੇਲਸ ਚਲ ਜਾਓ ਚਾਹੇ ਸਾਊਥ ਆਸਟ੍ਰੇਲੀਆ ਚਲ ਜਾਓ, ਚਾਂਸਿਸ ਡੈਫੀਨੇਟਲੀ ਹੈਗੇ ਆ ਸ਼ੈਫ ਦੇ। ਬਟ ਅਗਰ ਤੁਸੀਂ, ਮੈਂ ਅਗਰ ਪਰਸਨਲੀ ਤੁਹਾਡੀ ਜਗ੍ਹਾ ਤੇ ਹੋਵਾਂ, ਦੇਖੋ ਕੱਲ ਕੁਛ ਵੀ ਹੋ ਸਕਦਾ, ਠੀਕ ਹੈ, ਏਦਾਂ ਨਹੀਂ ਹੈ ਕਿ ਮੈਂ ਕਹਿੰਦਾ ਕਿ ਸਾਊਥ ਆਸਟ੍ਰੇਲੀਆ ਜ਼ਿਆਦਾ ਵਧੀਆ, ਨਿਊ ਸਾਊਥ ਵੇਲਸ ਵਧੀਆ, ਮੈਂ ਫਿਊਚਰ ਦੇ ਬਾਰੇ ਕੋਈ ਕੁਛ ਨਹੀਂ ਕਹਿ ਸਕਦਾ। ਕੈਲਕੂਲੇਟਿਵ ਅਗਰ ਕਰਕੇ ਦੇਖਣਾ ਕਿ ਕਿੱਥੇ ਚਾਂਸਿਸ ਜ਼ਿਆਦਾ ਹੋ ਸਕਦੇ ਆ, ਅਗਰ ਮੈਂ ਤੁਹਾਡੀ ਜਗ੍ਹਾ ਹੁੰਦਾ ਤਾਂ ਮੈਂ ਸਾਊਥ ਆਸਟ੍ਰੇਲੀਆ ਮੂਵ ਹੁੰਦਾ। ਰੀਜ਼ਨ ਬੀਂਗ ਦੋ ਚੀਜ਼ਾਂ ਆ, ਇੱਕ ਤਾਂ ਇਹ ਆ ਕਿ ਜਦੋਂ ਆਪਾਂ ਉੱਥੇ ਦੀ ਰਿਕੁਆਇਰਮੈਂਟਸ ਪੂਰੀ ਕਰ ਲੈਂਦੇ ਹਾਂ, ਤੇ ਜਨਰਲੀ ਸਾਰੀਆਂ ਹੀ ਆਕੂਪੇਸ਼ਨ ਜਿਹੜੀਆਂ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿੰਦੀਆਂ ਆ, ਤੇ ਉਹ ਡੈਫੀਨੇਟਲੀ ਪ੍ਰੈਫਰੈਂਸ ਉਹਨਾਂ ਨੂੰ ਦਿੰਦੇ ਆ ਕਿ ਜਿਹੜੇ ਉੱਥੇ ਕੰਮ ਕਰਦੇ ਪਏ ਆ ਲੌਂਗ ਟਰਮ ਤੋਂ, 6 ਮਹੀਨੇ, 12 ਮਹੀਨੇ, 18 ਮਹੀਨੇ, ਸਾਰੀ ਆਕੂਪੇਸ਼ਨ ਦੀ ਡਿਫਰੈਂਟ ਡਿਫਰੈਂਟ ਜਿਹੜਾ ਉਹਨਾਂ ਨੇ ਟਾਈਮ ਫਰੇਮਸ ਦੱਸਿਆ ਹੋਇਆ, ਸ਼ੈਫਸ ਲਈ ਥੋੜਾ ਜ਼ਿਆਦਾ ਆ। ਬਾਕੀ ਅਗਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਰੀਜਨਲ ਏਰੀਆਜ਼ ਦੇ ਵਿੱਚ ਜਾ ਕੇ ਅਗਰ ਕੰਮ ਕਰੋਗੇ, ਤਾਂ ਚਾਂਸਿਸ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਹਾਈ ਹੋਊਗੇ ਇਨਵੀਟੇਸ਼ਨ ਆਉਣ ਦੇ, ਸਪੈਸ਼ਲੀ 491।
ਠੀਕ, ਅਗਲਾ ਸਵਾਲ ਇਕਬਾਲ ਲੱਕੀ ਸਿੰਘ ਕਰ ਰਹੇ ਨੇ, ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੇ ਇਹਨਾਂ ਦਾ ਸਵਾਲ ਹੈ, ਰੋਹਿਤ ਜੀ ਕਹਿੰਦੇ, ਭਾਜੀ ਆਈ ਐਮ ਆਸਟ੍ਰੇਲੀਅਨ ਸਿਟੀਜ਼ਨ, ਆਈ ਵਾਂਟ ਟੂ ਗੋ ਟੂ ਇੰਡੀਆ ਨਵੰਬਰ